गुरु रुप्यारी सात संगत जी वाहिगुरु जी का खालसा वाहिगुरु जी की फतेह। भाई साहब भाई वीर सिंह जी दी कमोलक लिखत सुभाग जी दा सुधार अथी बाबा नोत सिंह आप जी नूं पढ़ के सरवण करा रहे सी जी। आओ उस दा अगला हिस्सा सरवण करन दी कोशिश करिए जी। अंक अठवां, काल खाए के छाथों दे नानक राह पछाणे से। सुभाग हुण नवें टिकाणे आई है, कितने खखेड़े बखेड़े देख चुकी ते किन्ने वटाव वड़ चुके हन। सबना दा कारण आदमी दे उस नमूने दी कमी है, या इउं कहो के उस नमूने दे आदमी दी कमी है जिस दे अंदर एक निक्की जी चंग्याड़ी जीवदी होवे। ए आदमी पदार्थ इज्जत विद्या आदि दी होंद अणहोंद या बहुलता दे असरां नाल पैदा नहीं हुंदा। नहीं, ए आदमी हर हाल हर रंग विच उसे अंदरली चंग्याड़ी दी निग नाल मगदा रहिंदा है। उसनू नेकी सिखण दी लोड़ नहीं, आपों उस तों भलियाई हुंदी है। उसनू सोच विचारां नाल लेखे हिसाबां किताबां नाल अपने जीवन सुख लई कोई गोरख धंधा बनावण दी लोड़ नहीं। ਉਹ ਖੁਸ਼ ਰਹਿੰਦਾ ਹੈ, ਖਿੜਿਆ ਰਹਿੰਦਾ ਹੈ। ਉਸਦੇ ਅੰਦਰਲੇ ਦਾ ਰੁੱਖ ਜਾਂ ਅੰਦਰਲੇ ਦਾ ਰੰਗ ਕੁਛ ਪ੍ਰਕਾਸ਼ ਜੇ ਵਿੱਚ ਕਿਸੇ ਉੱਚੀ ਲਿਵ ਵਿੱਚ ਵਸਦਾ ਹੈ। ਪਰੰਤੂ ਸਤਿਗੁਰ ਆਖਦਾ ਹੈ ਕਿ ਇਸ ਨਮੂਨੇ ਦੇ ਆਦਮੀ ਜਨ ਨਾਨਕ ਵਿਰਲੇ ਕਈ ਹੁੰਦੇ ਹਨ। ਇੱਕ ਐਸੇ ਆਦਮੀ ਦੇ ਅਚਾਨਕ ਦਰਸ਼ਨਾਂ ਨੇ ਅਭਾਗ ਨੂੰ ਸੁਭਾਗ ਕਰ ਦਿੱਤਾ ਹੈ। ਇਸਦਾ ਜੀਵਨ ਹੁਣ ਕਿਸੇ ਰੰਗਣ ਵਿੱਚ ਆ ਗਿਆ ਹੈ। ਇਸ ਦੇ ਅੰਦਰ ਰੱਬੀ ਪਿਆਰ ਦੀ ਚਿਣੰਗ ਵੜ ਗਈ ਹੈ, ਜਿਹਦੀ ਨਿੱਗ ਲੂਹਾਂ ਥਾਣੀ ਇੱਕ ਚਰਨਾਹਟ ਵਾਹਿਗੁਰੂ ਦੀ ਸੂਰਤ ਵਿੱਚ ਇਸ ਨੂੰ ਆਪ ਆਉਂਦੀ ਹੈ। ਜੀਕੂੰ ਕਿਸੇ ਸੁੰਡੀ ਨੂੰ ਕਿਸੇ ਬੇਸੁੱਧੀ ਵਿੱਚ ਪੈ ਕੇ ਰੰਗਾ ਰੰਗੀ ਖੰਭ ਆਪੋ ਲੱਗ ਜਾਂਦੇ ਹਨ ਅਤੇ ਉਹ ਧਰਤੀ ਤੋਂ ਸੁਰਖ ਸੁਰਖ ਕਰਕੇ ਰਿੜਨੇ ਛੁੱਟ ਕੇ ਫੁੱਲਾਂ ਦੇ ਉੱਪਰ ਜਾ ਘੁੰਮਰ ਪਾਉਂਦੀ ਅਤੇ ਧੁੱਪ ਰੋਸ਼ਨੀ ਹਵਾ ਵਿੱਚ ਬੁੱਲੇ ਲੁੜਦੀ ਉੱਡਦੀ ਫਿਰਦੀ ਹੈ। ਕੁਛ ਇਸੇ ਤਰ੍ਹਾਂ ਸੁਭਾਗ ਦੇ ਮਨ ਦੀ ਗਤੀ ਉਲਝਣ ਖਿੱਜਣ ਜਲਨ ਸੜਨ ਅਤੇ ਤੋਖਲੇ ਖਾਣ ਤੋਂ ਨਿਕਲ ਕੇ ਇੱਕ ਸੁੱਖ ਭਰੀ ਅਡੋਲਤਾ ਵਿੱਚ ਆ ਗਈ ਹੈ ਅਤੇ ਲਗਾਤਾਰ ਉਸ ਵਿੱਚ ਕੋਈ ਯਾਦ ਦੀ ਸ਼ਕਲ ਦੀ ਰੰਗਤ ਲਹਿਰਦੀ ਹੈ। ਹੁਣ ਉਹ ਇੱਕ ਗਰੀਬ ਦੇ ਘਰ ਪੁੱਜੀ ਹੈ ਜਿਸ ਦੀ 50 ਕੁ ਵਿਘੇ ਭੋਂ ਹੈ। ਘਰ ਦੇ 3 ਬੰਦੇ ਹਨ, ਇੱਕ ਆਪ, ਇੱਕ ਵੋਟੀ ਅਤੇ ਇੱਕ ਪੁੱਤਰ ਅਤੇ ਇੱਕ ਪੁੱਤ। ਇਸ ਭੋਂ ਵਿੱਚੋਂ 2 ਖੂਹ ਆਪਣੇ ਹਨ ਅਤੇ ਵਾਹੀ ਪਿਓ ਪੋਤਾ ਥੀ ਕਰਦੇ ਹਨ ਅਤੇ ਇਸੇ ਵਿੱਚ ਨਿਰਵਾਹ ਕਰਦੇ ਹਨ। ਮਾਈ ਦਾ ਨਾਂ ਨੰਦ ਕੌਰ ਹੈ, ਪੁੱਤ ਦਾ ਨਾਂ ਬਘੇਲ ਸਿੰਘ ਹੈ ਅਤੇ ਪਿਓ ਦਾ ਨਾਂ ਨੋਤ ਸਿੰਘ ਹੈ, ਜਿਸ ਨੂੰ ਲੋਕ ਬਾਬਾ ਨੋਤ ਸਿੰਘ ਕਰਕੇ ਆਖਦੇ ਹਨ। ਹਲ ਵਗਦਾ ਹੈ ਅਤੇ ਬਾਬਾ ਮਗਰ ਮਗਰ ਆਉਂਦਾ ਹੈ। ਹੱਥ ਵਿੱਚ ਛਾਂਟਾ ਸੋਟਾ ਕੋਈ ਨਹੀਂ, ਵਾਹਿਗੁਰੂ ਵਾਹਿਗੁਰੂ ਦੀ ਧੁਨੀ ਇਸ ਦੀ ਟੁਰੀ ਰਹਿੰਦੀ ਹੈ ਅਤੇ ਬੋਲ ਕਦੇ ਅੜੀ ਨਹੀਂ ਕਰਦੇ। ਜੇ ਮੀਂਹ ਬਾਲੇ ਪੈ ਜਾਂਦੇ ਹਨ ਤਾਂ ਆਖਦਾ ਹੈ ਸਾਹੀਂ ਮੇਰ ਕਰ ਸੀ, ਮੈਰੀ ਦੀ ਫਸਲ ਚੰਗੀ ਹੋ ਜਾ ਸੀ। ਅਤੇ ਜੇ ਘੱਟ ਪੈਂਦੇ ਹਨ ਤਾਂ ਆਖਦਾ ਹੈ ਵਾਹਿਗੁਰੂ ਖੂਹ ਵਾਲੀ ਰੋਹੀ ਨੂੰ ਭਾਗ ਲਾ ਦੇ ਸੀ। ਕਦੇ ਇਹ ਘਬਰਾਉਂਦਾ ਨਹੀਂ, ਰੋਂਦਾ ਨਹੀਂ, ਹੈਰਾਨ ਨਹੀਂ ਹੁੰਦਾ, ਪੁੱਤਰ ਨਾਲ ਕੰਮ ਕਰਦਾ ਹੈ। ਲੋੜ ਪੈਂਦੀ ਹੈ ਤਾਂ ਕਾਮੇ ਲਾ ਲੈਂਦਾ ਹੈ, ਨਹੀਂ ਤਾਂ ਸੁੱਖ। ਘਰ ਵਾਲੀ 4 ਵਜੇ ਉੱਠ ਕੇ ਘਰ ਸੰਭਰ ਕੇ ਇਸ਼ਨਾਨ ਕਰਕੇ ਰੇੜਕਾ ਸ਼ੁਰੂ ਕਰਦੀ ਹੈ ਅਤੇ ਸੁਖਮਨੀ ਸਾਹਿਬ ਦਾ ਭੋਗ ਪਾਉਂਦੀ ਹੈ। ਉੱਠਦੀ ਬਹਿੰਦੀ ਟੁਰਦੀ ਫਿਰਦੀ ਰੋਟੀ ਟੁੱਕ ਕਰਦੀ ਵਾਹਿਗੁਰੂ ਦੇ ਧਿਆਨ ਵਿੱਚ ਲੱਗੀ ਰਹਿੰਦੀ ਹੈ। ਸੁਭਾਗ ਹੁਣ ਇਸ ਮਾਈ ਦੇ ਘਰ ਅੱਪੜ ਗਈ ਹੈ। ਮਾਈ ਨੇ ਸਾਰੀ ਵਿਥਿਆ ਇਸ ਦੀ ਜਾਣ ਲਈ ਹੈ। ਵਿਥਿਆ ਸੁਣ ਕੇ ਮਾਈ ਦਾ ਤਰਸ ਅਤੇ ਪਿਆਰ ਇਸ ਨਾਲ ਹੋਰ ਵੱਧ ਗਿਆ ਹੈ। 2-4 ਦਿਨ ਬਾਅਦ ਮਾਈ ਨੇ ਸੁਭਾਗ ਨੂੰ ਕਿਹਾ, ਬੀਬੀ ਜੀਓ, ਤੁਸਾਂ ਧਰਮੀਆਂ ਲਈ ਸੰਸਾਰ ਸਾਰਾ ਘਰ ਹੈ, ਪਰ ਜੇ ਤੁਸੀਂ ਕੁਟੀ ਦਾ ਆਸਰਾ ਚਾਹੋ ਤਾਂ ਇਹ ਘਰ ਆਪਣਾ ਜਾਣ ਔਰ ਸਾਡੇ ਪਾਸ ਐਵੇਂ ਰਹੋ ਜੀਕੂੰ ਇੱਥੇ ਜੰਮੇ ਪੱਲੇ ਹੋ। ਸੁਭਾਗ ਨੇ ਧੰਨ ਭਾਗ ਜਾਣੇ ਅਤੇ ਸ਼ੁਕਰ ਵਿੱਚ ਭਰੀ ਨੇ ਸ਼ੁਕਰ ਆਖ ਕੇ ਹਾਂ ਕੀਤੀ। ਨੰਦ ਕੌਰ ਨੇ ਘਰ ਵਾਲੇ ਨੂੰ ਅਤੇ ਪੁੱਤਰ ਨੂੰ ਵੀ ਇਸ ਦੀ ਸਾਰੀ ਵਿਥਿਆ ਸੁਣਾਈ ਸੀ। ਦੋਹਾਂ ਨੇ ਕੁਛ ਚੁੱਪ ਮਗਰੋਂ ਆਖਿਆ, ਅੰਨ ਬਸਤਰ ਰੱਖਿਆ ਜੋ ਕੁਛ ਸਾਥੋਂ ਸਰ ਸਕਦੀ ਹੈ ਇਸ ਰੱਬੀ ਬੰਦੇ ਲਈ ਹਾਜ਼ਰ ਹੈ, ਤੁਸੀਂ ਬੇਸ਼ੱਕ ਆਸਰਾ ਦਿਓ। ਫਿਰ ਕੁਛ ਚਿਰ ਸੋਚ ਕੇ ਨੋਦ ਸਿੰਘ ਨੇ ਕਿਹਾ, ਸਿੰਘਣੀਏ, ਪਰ ਇੱਕ ਗੱਲ ਹੋਰ ਆਖ ਦੇਵੀਂ ਕਿ ਉਹ ਆਪਣਾ ਘਰ ਬਣਾ ਕੇ ਰਹੇ, ਸਾਨੂੰ ਦੁਜੈਗੀ ਨਹੀਂ ਅਤੇ ਉਹ ਵੀ ਦੁਜੈਗੀ ਨਾ ਰੱਖੇ। ਅਸੀਂ ਗਰੀਬ ਕਿਰਤੀ ਹਾਂ, ਅਸੀਂ ਖਾਤਰਾਂ ਅਤੇ ਚਾਹ ਮਲਾਰਾਂ ਜੋਗੇ ਨਹੀਂ। ਅਸੀਂ ਜਿਹੇ ਕਿਰਤੀ ਹਾਂ ਹੋਰ ਨੂੰ ਆਪਣੇ ਦੁੱਖ ਸੁੱਖ ਤੇ ਕਿਰਤਕਾਰ ਦਾ ਅਜਿਹਾ ਸਾਂਝੀਵਾਲ ਤਾਂ ਬਣਾ ਸਕਦੇ ਤੇ ਆਪਣਾ ਪਾ ਸਕਦੇ ਹਾਂ, ਪਰ ਖਾਤਰਾਂ ਦੇ ਪੁਜਾਲੇ ਸਾਡੇ ਪਾਸ ਨਹੀਂ ਹਨ। ਬਾਕੀ ਦਾਤਾ ਗੁਰੂ ਹੈ, ਜੀਵ ਸਭ ਅਸੀਂ ਭਿਖਾਰੀ ਹਾਂ। ਨੰਦ ਕੌਰ ਸਿਆਣੀ ਸੀ, ਪਤੀ ਦੇ ਭਾਵ ਨੂੰ ਸਮਝਦੀ ਸੀ। ਹੁਣ ਸੁਭਾਗ ਨਵੇਂ ਘਰ ਵਿੱਚ ਹੈ, 4 ਵਜੇ ਨੰਦ ਕੌਰ ਦੇ ਨਾਲ ਹੀ ਜਾਗਦੀ ਹੈ। ਉਹ ਪਾਠ ਕਰਦੀ ਹੈ, ਇਹ ਸੁਣਦੀ ਹੈ। ਉਹ ਨਾਮ ਜਪਦੀ ਹੈ, ਇਹ ਵੀ ਜਪਦੀ ਹੈ। ਧਰਮਸਾਲੇ ਕੀਰਤਨ ਸੁਣਨ ਦੋਵੇਂ ਜਾਂਦੀਆਂ ਹਨ। ਜਦ ਨੰਦ ਕੌਰ ਰੋਟੀ ਟੁੱਕ ਕਰਦੀ ਹੈ ਤਾਂ ਸੁਭਾਗ ਨਾਲ ਲੱਗ ਪੈਂਦੀ ਹੈ। ਜਦ ਉਹ ਬਾਹਰ ਪੈਲੀਆਂ ਵਿੱਚ ਜਾਂਦੀ ਹੈ ਤਾਂ ਘਰ ਦਾ ਕੰਮ ਇਹ ਸਾਂਭਦੀ ਹੈ। ਤ੍ਰਿਕਾਲਾਂ ਵੇਲੇ ਧਰਮਸਾਲਾ ਰਹਿਰਾਸ ਦਾ ਦੀਵਾਨ ਲੱਗਦਾ ਹੈ। ਸਾਰੇ ਮਰ ਤ੍ਰੀਮਤਾਂ ਆ ਜੁੜਦੇ ਹਨ। ਬਾਬਾ ਨੋਦ ਸਿੰਘ ਦੇ ਪ੍ਰੇਮ ਦਾ ਲੋਕਾਂ 'ਤੇ ਇਹ ਅਸਰ ਹੈ ਕਿ ਲੱਗਦੇ ਚਾਰੇ ਸਾਰੇ ਪਿੰਡ ਦੇ ਲੋਕ ਰਹਿਰਾਸ ਦਾ ਦੀਵਾਨ ਕੁਸਾਉਂਦੇ ਨੇ। ਇਸ ਦੀਵਾਨ ਵਿੱਚ ਵੀ ਸੁਭਾਗ ਜਾਂਦੀ ਹੈ। ਘਰ ਦੇ ਵਰਤਾਅ ਵਿੱਚ ਸੁਭਾਗ ਕੀ ਦੇਖਦੀ ਹੈ ਕਿ ਮੇਰੀ ਕੋਈ ਵੱਖਰੀ ਖਾਤਰ ਨਹੀਂ, ਕੋਈ ਵੱਡਾ ਆਸਰਾ ਨਹੀਂ ਬਣਾਉਂਦਾ, ਕੋਈ ਸੋਭਾ ਮਹਿਮਾ ਨਹੀਂ ਕਰਦਾ। ਪਰ ਘਰ ਵਿੱਚ ਉਸ ਨਾਲ ਵਰਤਾਓ ਐਵੇਂ ਹੈ ਕਿ ਜਿਕੂ ਘਰ ਵਿੱਚ ਜੰਮੀ ਪੱਲੀ ਹੈ। ਕੰਮ ਕਰਦੀ, ਖਾਂਦੀ, ਪੀਂਦੀ ਉਸੇ ਤਰ੍ਹਾਂ ਹੈ ਜਿਵੇਂ ਓਪਰੀ ਨਹੀਂ। ਉਹ ਘਰ ਵਿੱਚ ਪ੍ਰਾਹੁਣੇ ਜਾਂ ਖਾਤਰਾਂ ਵਾਲੇ ਮਹਿਮਾਨ ਦੀ ਸੂਰਤ ਵਿੱਚ ਵੀ ਨਹੀਂ, ਪਰ ਉਸ ਨਾਲ ਦੂਜੈਗੀ ਵੀ ਕੋਈ ਨਹੀਂ। ਸੁਭਾਗ ਸੁਖੀ ਹੈ, ਦਿਲ ਨਾਮ ਵਿੱਚ ਪਰਚਿਆ ਹੈ, ਬਾਣੀ ਦਾ ਰਸ ਵੱਜਦਾ ਹੈ, ਸਰੀਰ ਘਰ ਦੇ ਕੰਮ ਕਾਜ ਕਰ ਲੈਂਦਾ ਹੈ, ਰਾਤ ਦੁਪਹਿਰੇ ਏਕਾਂਤ ਭਜਨ ਲਈ ਮਿਲਦੀ ਹੈ। ਆਖਦੀ ਹੈ, ਇੱਥੇ ਕੋਈ ਮੁਕਤੀ ਦਾ ਲੋਭ ਨਹੀਂ ਦਿੰਦਾ, ਕੋਈ ਬਹਿਸ਼ਤਾਂ ਦੇ ਬਾਗ ਨਹੀਂ ਦਿਖਾਉਂਦਾ, ਕੋਈ ਪਤੀ ਮਿਲਾਉਣ ਦੀ ਆਸ ਨਹੀਂ ਬਣਾਉਂਦਾ, ਕੋਈ ਵਿਆਹ ਦੀ ਗੱਲ ਨਹੀਂ ਆਖਦਾ। ਆਖਦੇ ਹਨ, ਕੰਮ ਕਰੋ, ਨੇਕ ਰਹੋ, ਨੇਕੀ ਕਰੋ, ਇਸ ਦਾ ਫਲ ਇੱਥੇ ਉੱਥੇ ਚੰਗਾ ਮਿਲੇਗਾ। ਸਾਰੇ ਗਰੀਬ ਹਨ ਪਰ ਖਿੜੇ ਦਿਲ ਹਨ। ਸਹਿ ਸੁਭਾ ਐਂ ਆ ਕੇ ਟਿਕ ਗਈ ਹਾਂ ਜਿਕੂ ਮੇਰਾ ਘਰ ਹੀ ਇਹ ਸੀ। ਹੁਣ ਤੋਖਲਾ ਨਹੀਂ ਪੈਂਦਾ, ਪਰ ਹਾਂ ਕਦੇ ਚੇਤਾ ਆ ਜਾਂਦਾ ਹੈ ਕਿ ਮੇਰੀ ਕਿਸਮਤ ਕੋਈ ਭੈੜਾ ਪਲਟਾ ਨਾ ਦੇ ਦੇਵੇ। 1-2 ਵਾਰੀ ਇਸਨੇ ਬਾਬਾ ਨੋਦ ਸਿੰਘ ਨਾਲ, ਜਿਸ ਨੂੰ ਬਾਪੂ ਜੀ ਆਖਦੀ ਹੈ, ਗੱਲਬਾਤ ਛੇੜੀ ਵੀ ਹੈ, ਪਰ ਉਹ ਅੱਗੋਂ ਮੋਟਾ ਉੱਤਰ ਦਿੰਦਾ ਹੈ, ਕਾਕੀ ਇਹ ਜਨਮ ਨਾਮ ਬਾਣੀ ਵਾਸਤੇ ਮਿਲਿਆ ਹੈ, ਆਇਓ ਸੁਣਨ ਪੜ੍ਹਨ ਕੋ ਬਾਣੀ, ਇਸ ਦਾ ਫਲ ਸੁੱਖ ਹੈ, ਬਾਕੀ ਮਾਇਆ ਨਿਰਵਾਹ ਮਾਤਰ ਹੈ, ਨੇਕ ਗੁਜ਼ਰਾਨ ਹੈ ਅਤੇ ਖੁਸ਼ ਗੁਜ਼ਰਾਨ ਹੈ। ਹੋਰ ਲੰਮੇ ਝੇੜੇ ਸਾਨੂੰ ਲੋਕਾਂ ਨੂੰ ਨਹੀਂ ਆਉਂਦੇ, ਸੁਖੀ ਰਹਿਣਾ ਅਤੇ ਸੁੱਖ ਦੇਣਾ। ਥੋੜ੍ਹੇ ਹੀ ਦਿਨ ਸੁਭਾਗ ਨੂੰ ਇਸ ਤਰ੍ਹਾਂ ਬੀਤੇ ਸਨ ਕਿ ਇੱਕ ਦਿਨ ਨੰਦ ਕੌਰ ਨੇ ਘਰ ਵਾਲੇ ਨੂੰ ਪੁੱਛਿਆ ਕਿ ਜੀ, ਅਸੀਂ ਸਾਰੇ ਗੁਰਮੁਖ ਨਾਮਦਾਨ ਇਸ਼ਨਾਨ ਦੀ ਕਰਨੀ ਵੱਲ ਸਦਾ ਸਤਿਗੁਰੂ ਦੀ ਮਿਹਰ ਨਾਲ ਲੱਗੇ ਰਹਿੰਦੇ ਹਾਂ, ਪਰੰਤੂ ਪਾਠ ਵਿੱਚ ਕਈ ਥਾਂ ਆਉਂਦਾ ਹੈ ਕਿ ਹਰੀ ਚੰਦ ਵਰਗਿਆਂ ਨੇ ਦਾਨ ਕੀਤੇ ਪਰ ਉਹ ਸਫਲੇ ਨਾ ਹੋਏ। ਇਸ਼ਨਾਨ ਬਾਬਤ ਆਉਂਦਾ ਹੈ ਕਿ ਡੱਡੂ ਮੱਛੀਆਂ ਬਥੇਰਾ ਨਾਉਂਦੇ ਹਨ। ਨੋਦ ਸਿੰਘ, ਸਿੰਘੜੀਏ ਤੂੰ ਖਿੜੀ ਖੁਸ਼ ਰਹਿਣੀ ਹੈ, ਇਹ ਸੰਸਾ ਕਿੱਥੋਂ ਆ ਗਿਆ? ਨਾਮ ਚਿੱਤ ਰਹੇ, ਅਸੀਂ ਤਾਂ ਠੁੱਲੇ ਅਤੇ ਸਿੱਧੇ ਲੋਕ ਹਾਂ। ਕਿਰਤ ਕਰਨੀ, ਵਣ ਛਕਣਾ ਅਤੇ ਨਾਮ ਜਪਣਾ ਇਹ ਸਾਡੀ ਵਰਤੋਂ ਹੈ, ਹੋਰ ਗੱਲਾਂ ਨਾਲ ਸਾਨੂੰ ਕੀ? ਸੰਸਾ ਸਾਡੇ ਘਰ ਕਿੱਥੋਂ ਆ ਗਿਆ? ਸੰਸੇ ਨਾਲ ਜੀਉ ਮਲੀਨ ਹੁੰਦਾ ਹੈ। ਨੰਦ ਕੌਰ, ਸਿੰਘ ਜੀ ਕੀ ਇਹ ਮਾੜੀ ਗੱਲ ਹੈ? ਮੈਂ ਤਾਂ ਗੱਲ ਚੰਗੀ ਸਮਝੀ ਸੀ। ਸਵੇਰੇ ਅੱਜ ਧਰਮਸਾਲੇ ਗਈ ਹਾਂ ਤਾਂ ਇੱਕ ਮੋਟੇ ਠੁੱਲੇ ਜਿਹੇ ਆਦਮੀ ਵੇਖੇ, ਰਾਤ ਕਿਤੋਂ ਆਏ ਸਨ, ਉਹ ਸਵੇਰੇ ਗ੍ਰੰਥੀ ਸਿੰਘ ਨਾਲ ਗੱਲਾਂ ਕਰ ਰਹੇ ਸਨ। ਨੌਜ ਸਿੰਘ, ਠੀਕ ਹੈ, ਸਮਝ ਆ ਗਈ ਹੈ, ਚੰਗਾ ਹੁੰਦਾ ਇਹ ਗੱਲਬਾਤ ਤੁਸੀਂ ਨਾ ਸੁਣਦੇ। ਅਸੀਂ ਸਿੱਧੇ ਲੋਕ ਹਾਂ, ਸਾਨੂੰ ਸਤਿਗੁਰੂ ਨੇ ਜੋ ਗਾਡੀ ਰਾਹ ਬਣਾ ਦਿੱਤਾ ਹੈ ਉਸ ਪਰ ਤੁਰੇ ਜਾਣਾ, ਬਸ ਇਹੋ ਸਾਡਾ ਧਰਮ ਹੈ, ਇਹੋ ਸਾਡੀ ਕਲਿਆਣ ਹੈ, ਇਸੇ ਲਈ ਅਸੀਂ ਆਏ ਹਾਂ। ਉਹ ਲੋਕ ਜੋ ਧਨਾੜ ਹਨ ਜਾਂ ਵਿਦਿਆ ਆਸਰੇ ਪ੍ਰਸ਼ਾਦੇ ਛਕਦੇ ਹਨ, ਵਿਦਿਆ ਦੀਆਂ ਤਰਕ ਵਿਤਰਕਾਂ ਵਿੱਚ ਸਮਾਂ ਲਾ ਸਕਦੇ ਹਨ, ਅਸਾਂ ਜ਼ਿਮੀਂਦਾਰਾਂ ਮਰ ਤ੍ਰੀਮਤਾਂ ਪਿਛਲੀ ਰਾਤੀ ਜਾਗ ਕੇ ਸਾਰਾ ਦਿਨ ਕੰਮ ਕਰਨੇ ਅਤੇ ਰੋਟੀ ਕਮਾਉਣੀ ਹੈ। ਸਾਨੂੰ ਤਾਂ ਉਹ ਧਰਮ ਚਾਹੀਏ ਜੋ ਕਿਰਤ ਵੀ ਕਰੀਏ ਅਤੇ ਧਰਮ ਵੀ, ਹਲ ਵੀ ਵਾਹੁੰਦੇ ਰਹੇ ਅਤੇ ਬਾਣੀ ਪੜ੍ਹਦੇ ਰਹੇ ਜਾਂ ਨਾਮ ਜਪਦੇ ਰਹੇ। ਤੁਸੀਂ ਰੇੜਕਾ ਪਾਇਆ ਕਿ ਰੋਟੀ ਪਕਾਈ, ਨਾਲ ਨਾਲ ਪਾਠ ਕਰਦੇ ਕਿ ਸਿਮਰਦੇ ਰਹੇ, ਏਕ ਪੰਥ ਦੋ ਕਾਜ ਹੁੰਦੇ ਰਹੇ, ਸਮੇਂ ਨਾਲ ਮਨ ਵੀ ਨਿਰਮਲ ਅਤੇ ਸੁਖੀ ਹੋ ਗਿਆ ਅਤੇ ਪਿਆਰ ਦਾ ਸੁਭਾਅ ਵੀ ਹੋ ਗਿਆ। ਸੰਸਾਰ ਇੱਕ ਬਨ ਹੈ ਪਿਆਵਲਾ, ਇਸ ਵਿੱਚ ਥਾਂ ਥਾਂ ਕਾਮ, ਕ੍ਰੋਧ, ਲੋਭ, ਮੋਹ ਆਦਿ ਘਾਤਕ ਪਸ਼ੂ ਵਸਦੇ ਹਨ। ਇਸ ਬਨ ਵਿੱਚ ਸਭ ਲੋਕ ਭੁੱਲੀ ਪਏ ਹੋਏ ਹਨ। ਰਾਹੇ ਕੁਰਾਹੇ, ਵੇਲੇ ਕੋ ਵੇਲੇ ਲੋਕ ਇਹਨਾਂ ਅਤੇ ਹੋਰ ਕਈ ਘਾਤਕ ਪਸ਼ੂਆਂ ਦੇ ਢਹੇ ਚੜ੍ਹ ਕੇ ਦੁੱਖ ਪਾਉਂਦੇ ਅਤੇ ਭੁੱਲੀ ਪਏ ਭੰਬਲ ਭੂਸੇ ਖਾਂਦੇ ਹਨ। ਜੇ ਕੋਈ ਬਨ ਦੇ ਇਸ ਹਿੱਸੇ ਵਿੱਚੋਂ ਲੰਘ ਜਾਵੇ ਅਤੇ ਪਸ਼ੂਆਂ ਤੋਂ ਬਚ ਰਹੇ ਤਾਂ ਉਹ ਇੱਕ ਘੁਸਮੁਸੇ ਜੰਗਲ ਵਿੱਚ ਜਾਂਦਾ ਹੈ, ਜਿੱਥੇ ਸੋਚਾਂ, ਫਿਕਰਾਂ, ਸੰਸਿਆਂ ਦੇ ਭੁਲੇਵੇ ਹਨ, ਜਿਨ੍ਹਾਂ ਵਿੱਚ ਆਦਮੀ ਗੁਆਚ ਜਾਂਦਾ ਹੈ। ਸਾਡੇ ਸਤਿਗੁਰ ਨੇ ਇੱਕ ਪੱਕਾ ਇਸ਼ਾਰਾ ਬਣਾਇਆ ਹੈ ਜੋ ਇੰਨਾ ਖੁੱਲ੍ਹਾ ਅਤੇ ਵੱਡਾ ਹੈ ਕਿ ਭਾਈ ਗੁਰਦਾਸ ਜੀ ਉਸਨੂੰ ਗਾਡੀ ਰਾਹ ਆਖਦੇ ਹਨ। ਮਨੁੱਖ, ਪਸ਼ੂ ਅਤੇ ਗੱਡੇ ਸਭ ਉਸ ਸੜਕ ਪਰ ਚੱਲ ਸਕਦੇ ਹਨ। ਸੜਕ ਸਿੱਧੀ ਟੁਰੀ ਜਾਂਦੀ ਹੈ ਅਤੇ ਧੁਰਾਂ ਤੱਕ ਜਾਂਦੀ ਹੈ। ਇਸ ਸੜਕੇ ਚਣਿਆ ਕਦੇ ਗੁਆਚਦਾ ਨਹੀਂ, ਭੁੱਲੀ ਨਹੀਂ ਪੈਂਦਾ, ਘਾਤਕ ਪਸ਼ੂਆਂ ਅਤੇ ਚੋਰਾਂ ਡਾਕੂਆਂ ਤੋਂ ਬਚਿਆ ਰਹਿੰਦਾ ਹੈ। ਕਦੇ ਸੰਸੇ ਦੇ ਬਨ ਵਿੱਚ ਕਿ ਸ਼ਾਸਤਰਾਂ ਦੇ ਬਨ ਵਿੱਚ ਕਿਤੇ ਵੀ ਨਹੀਂ ਗੁਆਚਦਾ। ਉਹ ਸੜਕ ਨਾਮ ਦੀ ਹੈ ਅਤੇ ਨਾਮ ਤੁਲ ਕਛ ਅਵਰ ਨਾ ਹੋਏ, ਇਹ ਹੁਕਮ ਹੈ। ਜਪ ਜਨ ਸਦਾ ਸਦਾ ਦਿਨ ਰਹਿਣੀ, ਸਭ ਤੇ ਊਚ ਨਿਰਮਲੇ ਕਰਨੀ। ਨਾਮ ਸਭ ਤੋਂ ਉੱਚਾ ਸੁੱਚਾ ਕਦੇ ਨਾ ਭੁੱਲਣ ਵਾਲਾ ਰਸਤਾ ਹੈ। ਬਸ ਸਾਨੂੰ ਕਿਸੇ ਸੰਸੇ ਵਾਲੀ ਸੜਕ ਨਾਲ ਕੋਈ ਪ੍ਰਯੋਜਨ ਨਹੀਂ। ਸਭ ਕਰਮ ਨਿਹਫਲ ਮਾਨ, ਸਭ ਧਰਮ ਫੋਕਟ ਜਾਨ, ਬਿਨ ਸ਼ਰਨ ਇੱਕ ਭਗਵਾਨ। ਨੰਦ ਕੌਰ, ਪਰ ਦਾਨ ਅਤੇ ਇਸ਼ਨਾਨ ਕੁਛ ਨਹੀਂ। ਨੋਦ ਸਿੰਘ, ਇਸ ਦੇ ਨੁਕਤੇ ਤੋਂ ਵੀ ਹੋਣੇ ਦਾਨ ਅਤੇ ਇਸ਼ਨਾਨ ਦੁਨੀਆਂ ਦੇ ਨਾਮਣੇ ਲਈ ਚੰਗੇ ਹਨ ਪਰ ਕਲਿਆਣ ਲਈ ਘੱਟ। ਨੰਦ ਕੌਰ, ਇਹ ਮੇਰੀ ਸਮਝ ਵਿੱਚ ਨਹੀਂ ਆਈ। ਨੋਦ ਸਿੰਘ, ਡਡੂਆਂ ਮੱਛੀਆਂ ਦਾ ਇਸ਼ਨਾਨ ਨਾਮ ਵੀ ਹੋਣਾ ਇਸ਼ਨਾਨ ਹੈ। ਹੰਕਾਰੀਆਂ ਮਾਨੀਆਂ ਨਾਮਣੇ ਪਿੱਛੇ ਪੁੰਨ ਕਰਨ ਵਾਲਿਆਂ ਦੇ ਦਾਨ ਸਭ ਨਾਮ ਵਿਹੂਣੇ ਦਾਨ ਹਨ। ਇਹਨਾਂ ਦਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਆਦਰ ਨਹੀਂ, ਪਰ ਨਾਮ ਵਾਲੇ ਦੇ ਦਾਨ ਅਤੇ ਇਸ਼ਨਾਨ ਦਾ ਫਲ ਸ਼ੁਭ ਲਿਖਿਆ ਹੈ। ਜੋ ਨਾਮ ਵਿੱਚ ਲਿਵਧਾਰੀ ਅਤੇ ਤੁਰਿਆ ਰਹਿੰਦਾ ਹੈ, ਉਹ ਦੂਸਰਿਆਂ ਨਾਲ ਜੋ ਵਰਤੋਂ ਵਰਤਦਾ ਹੈ, ਦਾਨ ਦੀ ਵਰਤਦਾ ਹੈ। ਉਹ ਸਹਿਜ ਸੁਭਾਅ ਅਹੰਕਾਰ, ਮਾਨ, ਨਾਮੜਾ ਅਤੇ ਜਗਤ ਦੇ ਲਾਭ ਕੁਛ ਨਹੀਂ ਸੋਚਦਾ। ਆਪਣੇ ਸਰੀਰ ਨੂੰ ਮੈਲ ਤੋਂ ਸਾਫ਼ ਰੱਖਦਾ ਹੈ, ਮੈਲੇ ਕਰਮਾਂ ਤੋਂ ਅਤੇ ਵਿਕਾਰੀ ਕਰਮਾਂ ਤੋਂ ਵੀ ਸਰੀਰ ਨੂੰ ਸੁਥਰਾ ਰੱਖਦਾ ਹੈ। ਉਹ ਮਨ ਨੂੰ ਮੰਦੀਆਂ ਸੋਚਾਂ ਤੋਂ ਪਵਿੱਤਰ ਰੱਖਦਾ ਹੈ। ਕਿਸੇ ਹੰਕਾਰ ਨਾਲ ਨਹੀਂ ਪਰ ਨਾਮ ਦੇ ਪ੍ਰਵਾਹ ਨੂੰ ਸਾਫ਼ ਚੱਲਦਾ ਰੱਖਣ ਵਾਸਤੇ ਉਹ ਨਾਮ ਵਾਲਾ ਇਸ਼ਨਾਨ ਕਰਦਾ ਹੈ। ਇਸ ਕਰਕੇ ਸਤਿਗੁਰ ਨੇ ਲਿਖਿਆ ਹੈ ਕਿ ਗੁਰਮੁਖ ਹੋ ਕੇ ਅਤੇ ਗੁਰੂ ਦੀ ਟੇਕ ਲੈ ਕੇ ਨਾਮ ਵਿੱਚ ਵਸੇ ਅਤੇ ਨਾਮ ਵਾਲਾ ਦਾਨ ਅਤੇ ਇਸ਼ਨਾਨ ਕਰੇ। ਦਾਨ ਅਤੇ ਇਸ਼ਨਾਨ ਨਾਮ ਦੀ ਸਵਾਰੀ ਹੁੰਦੇ ਹਨ। ਸਰੀਰ ਅਤੇ ਮਨ ਜਿਨ੍ਹਾਂ ਦੇ ਇਸ਼ਨਾਨੀ ਹਨ, ਉਹਨਾਂ ਪਰ ਮੈਲ ਨਹੀਂ ਪੈਂਦੀ। ਉਹਨਾਂ ਵਿੱਚ ਨਾਮ ਦਾ ਪ੍ਰਵਾਹ ਸਾਫ਼ ਟੁਰਦਾ ਹੈ ਅਤੇ ਰਸ ਪੈਂਦਾ ਹੈ। ਜਿਨ੍ਹਾਂ ਦੇ ਅੰਦਰ ਪੂਰਨ ਦਾਨ ਹੈ, ਉਹਨਾਂ ਦੇ ਅੰਦਰ ਤ੍ਰਿਸ਼ਨਾ ਨਹੀਂ। ਤ੍ਰਿਸ਼ਨਾ ਦਾ ਦਾਰੂ ਹੈ ਦਾਨ। ਸੋ ਦਾਨੀ ਪੁਰਖ ਦਾਨ ਨਾਲ ਆਪਣੇ ਅੰਦਰੋਂ ਤ੍ਰਿਸ਼ਨਾ ਕੱਢ ਸੁੱਟਦਾ ਹੈ। ਇਹ ਤਾਂ ਸਾਨੂੰ ਪਤਾ ਹੈ ਕਿ ਤ੍ਰਿਸ਼ਨਾ ਲਿਵਦੀ ਵੈਰਨ ਹੈ। ਇਸ ਕਰਕੇ ਦਾਨ ਨਾਮ ਦੀ ਅਸਵਾਰੀ ਹੈ ਕਿ ਇਸ ਨਾਲ ਤ੍ਰਿਸ਼ਨਾ ਕੱਟੀ ਗਈ। ਮਨ ਤ੍ਰਿਸ਼ਨਾ ਤੋਂ ਛੁੱਟ ਕੇ ਖਿੜਦਾ ਹੈ। ਖਿੜਿਆ ਅਤੇ ਤ੍ਰਿਸ਼ਨਾ ਤੋਂ ਛੁੱਟ ਮਨ ਨਾਮ ਦੇ ਪ੍ਰਵਾਹ ਅਤੇ ਰਸ ਵਿੱਚ ਸੌਖਾ ਤੁਰਿਆ ਰਹਿੰਦਾ ਹੈ। ਤ੍ਰਿਸ਼ਨਾ ਹੀ ਜਗਤ ਵਿੱਚ ਵਖੇਵੇਂ ਪਵਾਉਂਦੀ ਹੈ ਅਤੇ ਮਨੁੱਖ ਨਾਲ ਮਨੁੱਖ ਲੜਦਾ ਅਤੇ ਵੈਰ ਕਰਦਾ ਹੈ। ਦਾਨ ਕਰੇ ਤਾਂ ਤ੍ਰਿਸ਼ਨਾ ਵੀ ਘੱਟ ਜਾਂਦੀ ਹੈ ਅਤੇ ਪਿਆਰ ਵੱਧਦਾ ਹੈ। ਸੋ ਤੁਸੀਂ ਸਮਝ ਲਿਆ ਕਿ ਨਾਮ ਵਾਲੇ ਦਾ ਇਸ਼ਨਾਨ ਸਰੀਰ ਅਤੇ ਮਨ ਦੀ ਮੈਲ ਨੂੰ ਕੱਢਦਾ ਹੈ, ਨਾਮ ਵਾਲੇ ਦਾ ਦਾਨ ਤ੍ਰਿਸ਼ਨਾ ਨੂੰ ਕੱਢਦਾ ਹੈ ਅਤੇ ਨਾਮ ਉਸਨੂੰ ਲਿਵ ਵਿੱਚ ਰੱਖਦਾ। ਨੰਦ ਕੌਰ ਸੁਣ ਕੇ ਖਿੜਾਈ। ਅੱਜ ਸਵੇਰ ਤੋਂ ਜੀਵ ਵਿੱਚ ਸੋਚ ਪੈ ਰਹੀ ਸੀ। ਦਿਲ ਬਾਣੀ ਵਿੱਚ ਚਾਅ ਨਾਲ ਨਹੀਂ ਸੀ ਲੱਗਦਾ। ਉਸ ਸਿੱਧੀ ਅਤੇ ਸਾਈਂ ਦੇ ਰਸਤੇ ਬੇਗੁਮਰਾਹ ਟੁਰੀ ਜਾਂਦੀ ਬੀਬੀ ਅੱਜ ਕੁਝ ਉਦਾਸ ਉਦਾਸ ਹੋ ਰਹੀ ਸੀ। ਇਸ ਸੰਸੇ ਦਾ ਪ੍ਰਤਾਪ ਸੀ ਜਿਸਨੇ ਲਿਵ ਦੀ ਡੋਲ ਢਿੱਲੀ ਕਰ ਛੱਡੀ ਸੀ। ਆਪਣੇ ਸਿੱਧੇ ਪਰ ਕਰਨੀ ਵਾਲੇ ਪਤੀ ਦੀ ਗੱਲ ਸੁਣ ਕੇ ਖਿੜ ਪਈ ਅਤੇ ਲਿਵ ਦੀ ਤਣੀ ਫਿਰ ਕਸ ਖਾ ਗਈ। ਇਹ ਸਾਰੀ ਗੱਲਬਾਤ ਸੁਭਾਗ ਨੇ ਵੀ ਸੁਣੀ। ਉਸਨੂੰ ਯਾਦ ਆਇਆ, ਹੇ ਭਗਵੰਤ, ਕਦੇ ਉਸ ਵੇਲੇ ਜਦ ਮੈਂ ਮਾਂਦਰੀ ਦੇ ਕਹੇ 'ਤੇ ਨਿਸ਼ਚਾ ਕੀਤਾ ਸੀ ਮੈਨੂੰ ਇਹ ਗਰੀਬ ਘਰ ਨਸੀਬ ਹੁੰਦਾ ਤਾਂ ਮੈਂ ਕਿਤਨੇ ਭਾਗਾਂ ਵਾਲੀ ਹੋ ਜਾਂਦੀ। ਮੈਂ ਵੀ ਸੰਸਾਰ ਦੀਆਂ ਬੇਇਤਬਾਰੀਆਂ, ਧਰੋ, ਲੋਭ, ਲਾਲਚ ਅਤੇ ਹੇਰ ਫੇਰ ਨਾ ਦੇਖਦੀ। ਪਰ ਸ਼ੁਕਰ, ਲੱਖ ਲੱਖ ਸ਼ੁਕਰ ਕਿ ਮੈਨੂੰ ਕਿਸੇ ਗੈਬੀ ਆਵਾਜ਼ ਨੇ ਧਰੂ ਕੇ ਕੱਢਿਆ, ਸੰਸੇ ਤੋਂ ਕੱਢਿਆ, ਰੁਲਣ ਤੋਂ ਕੱਢਿਆ, ਮਤੋਂ ਤੋਂ ਕੱਢਿਆ ਅਤੇ ਨਾਮ ਬਖਸ਼ੇ। ਨਾਮ ਦਾ ਪ੍ਰਤਾਪ ਦੇਖੋ ਕਿ ਨਾਮ ਪ੍ਰਾਪਤ ਹੁੰਦੇ ਸਾਰ ਮੈਨੂੰ ਮਾਪਿਆਂ ਤੋਂ ਵੀ ਉੱਤਮ ਕਰ ਲੱਜਾ। ਇਸ ਘਰ ਵਿੱਚ ਗਰੀਬੀ ਹੈ, ਪੰਡਤਾਈ ਨਹੀਂ, ਪਰ ਕਿੰਨਾ ਸੁੱਖ ਹੈ ਅਤੇ ਕਿੰਨੀ ਠੰਡ ਹੈ, ਕਿੰਨਾ ਪਿਆਰ, ਨਿਰਵੈਰਤਾ, ਅਭੈਤਾ ਅਤੇ ਰਸ ਹੈ। ਸਾਰੇ ਕਿਰਤ ਕਰਦੇ ਹਾਂ, ਰੋਟੀ ਖਾਂਦੇ ਸ਼ੁਕਰਾਨੇ ਨਾਲ ਭਰੇ ਰਹਿੰਦੇ ਹਾਂ ਅਤੇ ਕੰਮ ਕਾਜ ਕਰਦੇ ਸਤਿਗੁਰ ਸੱਚੇ ਦੇ ਇਸ ਹੁਕਮ ਨੂੰ, ਆਇਓ ਸੁਣਨ ਪੜ੍ਹਨ ਕੋ ਬਾਣੀ, ਨਾਮ ਵਿਸਾਰ ਲੱਗੇ ਅਨ ਲਾਲਚ, ਬਿਰਥਾ ਜਨਮ ਪ੍ਰਾਣੀ ਕਮਾਉਂਦੇ ਹਾਂ। ਨਾਮ ਬਾਣੀ ਦੇ ਝੂਟੇ ਮਾਣਦੇ ਰਹਿੰਦੇ ਹਾਂ, ਸਵਾਦ ਆਉਂਦਾ ਹੈ, ਟਿਕਾਓ ਬਣਿਆ ਰਹਿੰਦਾ ਹੈ। ਇੱਕ ਉਮਾਹਾ ਅੰਗ ਅੰਗ ਮਨ ਚਿੱਤ ਸਾਰੇ ਭਰਪੂਰ ਰਹਿੰਦਾ ਹੈ। ਕਿਸੇ ਦੀ ਸਾਨੂੰ ਤਾਤ ਨਹੀਂ, ਕਿਸੇ ਦਾ ਡਰ ਨਹੀਂ, ਸਰੇ ਤਾਂ ਵਰਸਾ ਛੱਡਦੇ ਹਾਂ, ਨਹੀਂ ਤਾਂ ਸਰਬੱਤ ਦੇ ਭਲੇ ਦੀ ਚਿਤਵਨੀ ਤੋਂ ਬਿਨਾਂ ਕਿਸੇ ਦੇ ਮੰਦੇ ਦੀ ਮਾੜੀ ਚਿਤਵਨੀ ਅਸੀਂ ਨਹੀਂ ਚਿਤਵਦੇ। ਅੱਜ ਦੇਖੋ, ਮੇਰੀ ਮਾਂ, ਧਰਮ ਦੀ ਮਾਂ, ਸੱਚ ਦੀ ਮਾਂ ਨੂੰ ਰੱਤਾ ਕੋ ਸੰਸਾ ਪਿਆ ਹੈ। ਮੇਰੇ ਸਾਧ ਪਿਤਾ ਨੇ ਕੀਕੂ ਕੱਢਿਆ ਹੈ ਅਤੇ ਆਖਦਾ ਹੈ ਅਸੀਂ ਮੋਟੇ ਲੋਕ ਹਾਂ। ਮੈਨੂੰ ਕੀ ਪਤਾ ਸੀ ਕਿ ਇਸ ਧਰੋਹ ਭਰੇ, ਪਸ਼ੂ ਬਿਰਤੀ ਭਰੇ ਸੰਸਾਰ ਵਿੱਚ ਕਿਤੇ ਕੋਈ ਰੂਹ ਇਸ ਤਰ੍ਹਾਂ ਦੀ ਵੀ ਵਸਦੀ ਹੈ ਜੋ ਸਹਿਜ ਸੁਭਾਅ ਸੁੱਖ ਵਿੱਚ ਹੈ ਔਰ ਦੇਵਤਾ ਜੀਵਨ ਬਤੀਤ ਕਰ ਰਹੀ ਹੈ। ਸੁਭਾਗ ਦੇਖ ਦੇਖ ਕੇ ਹੈਰਾਨ ਹੁੰਦੀ ਹੈ ਕਿ ਇਹ ਸਿੱਧੇ ਖਰਵੇਂ ਪੇਂਡੂ ਕੀਕੋਂ ਦੇ ਹਨ। ਨੋਤ ਸਿੰਘ ਨੂੰ ਦਾਨ ਪੁੰਨ ਦਾ ਕੋਈ ਸ਼ੌਕ ਨਹੀਂ, ਪਰ ਸਹਿਜ ਸੁਭਾਅ ਉਸ ਤੋਂ ਇਤਨਾ ਪੁੰਨ ਹੋ ਜਾਂਦਾ ਹੈ ਕਿ ਕੋਈ ਅਮੀਰ ਨਹੀਂ ਕਰ ਸਕਦਾ। ਪਿੰਡ ਵਿੱਚ ਕੋਈ ਬਿਮਾਰ ਹੋਵੇ ਅਤੇ ਦੁੱਧ ਦਾ ਛੰਨਾ ਮੰਗ ਕਰ ਲਏ ਤਾਂ ਨੋਤ ਸਿੰਘ ਦਾ ਘਰ ਹੈ ਕਿ ਜਿੱਥੋਂ ਬਿਨ ਤੀਵੜੀ ਪਾਏ ਦੁੱਧ ਮਿਲ ਜਾਂਦਾ ਹੈ। ਧਰਮਸਾਲ ਵਿੱਚ ਅੰਮ੍ਰਿਤ ਵੇਲੇ ਦੇ ਦੀਵਾਨ ਅਤੇ ਸਾਂਝ ਦੇ ਦੀਵਾਨ ਲੱਗਦੇ ਹਨ, ਕੀਰਤਨ ਆਉਂਦੇ ਹਨ, ਪਰ ਸਾਰੇ ਦਾ ਪ੍ਰਬੰਧ ਸਹਿਜ ਸੁਭਾਅ ਨੋਤ ਸਿੰਘ ਤੋਂ ਹੋ ਰਹਿੰਦਾ ਹੈ। ਕਦੇ ਬਾਬਾ ਰਹਿਰਾਸ ਦੇ ਭੋਗ ਮਗਰੋਂ ਦੋਏ ਖੁੱਲ੍ਹੇ ਬਚਨ ਕਰ ਛੱਡਦਾ ਹੈ ਤਾਂ ਸਾਰੇ ਪਿੰਡ ਉੱਤੇ ਅਸਰ ਪੈਂਦਾ ਹੈ। ਇੱਥੇ ਲੜਾਈ ਹੰਗਾਮੇ ਘੱਟ ਆਉਂਦੇ ਹਨ। ਜੇ ਕੋਈ ਝਗੜਾ ਬਾਬੇ ਤੱਕ ਅਪੜਦਾ ਹੈ ਤਾਂ ਕਹਿੰਦਾ ਹੈ, ਕਿਉਂ ਅਮੋਲਕ ਮਨੁੱਖਾ ਜਨਮ ਪਸ਼ੂਆਂ ਵਾਂਗੂ ਗੁਆਉਂਦੇ ਹੋ। ਨਾਮ ਜਪੋ, ਬਾਣੀ ਪੜ੍ਹੋ, ਖਿਮਾ ਕਰੋ ਅਤੇ ਵਧੋ ਫੁੱਲੋ। ਇਹ ਸਵਾਸ ਰਤਨਾਂ ਤੋਂ ਅਮੋਲਕ ਹਨ। ਮਰਨ ਸਮੇਂ ਕਾਰੂ ਨੂੰ ਇੱਕ ਇੱਕ ਖਜ਼ਾਨੇ ਦੇ ਬਦਲੇ ਇੱਕ ਇੱਕ ਪਲ ਜ਼ਿੰਦਗੀ ਵਾਧੂ ਨਾ ਮਿਲੀ। ਉਹ ਪਲ, ਉਹ ਦਮ, ਉਹ ਸਵਾਸ ਕਿੰਨੇ ਅਮੋਲਕ ਹੋਏ ਜੋ ਮੋਹ ਬਾਦ ਈਰਖਾ ਹੰਕਾਰ ਵਿੱਚ ਜਾਂਦੇ ਹਨ। ਅਕਾਰਥ ਜ਼ਿੱਦਾਂ ਅਤੇ ਹੋੜਾਂ ਬਣ ਕੇ ਕੀ ਕਰੋਗੇ, ਝਗੜੇ ਪਾ ਕੇ ਅਤੇ ਜਿੱਤ ਕੇ ਕੀ ਲਓਗੇ। ਜਦ ਕਰੋੜਾਂ ਰਤਨਾਂ ਤੋਂ ਅਮੋਲਕ ਸਵਾਸ ਐਵੇਂ ਲੰਘ ਗਏ ਤਾਂ ਉੱਠੋ, ਭਜਨ ਕਰੋ ਜੋ ਮੋਹ ਅਤੇ ਵੈਰ ਦੂਰ ਹੋਵੇ। ਇੱਕ ਦਿਨ ਬਾਬਾ ਜੀ ਨੂੰ ਸੰਗਤ ਵਿੱਚੋਂ ਕਿਸੇ ਬਾਹਰੋਂ ਆਏ ਨੇ ਕਿਹਾ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਉਪਕਾਰਾਂ ਪਰ ਵਿਖਿਆਨ ਦਿਓ। ਬਾਬੇ ਨੇ ਆਖਿਆ, ਭਾਈ, ਗੁਰੂ ਨਾਨਕ ਜਗਤ ਵਿੱਚ ਆਇਆ, ਅਸੀਂ ਪਸ਼ੂ ਸਾਂ, ਸਾਨੂੰ ਆਦਮੀ ਬਣਾਇਆ, ਫਿਰ ਆਦਮੀ ਤੋਂ ਉਸਨੇ ਸਾਨੂੰ ਦੇਵਤਾ ਬਣਾ ਦਿੱਤਾ। ਹੁਣ ਸਾਡਾ ਧਰਮ ਇਹ ਹੈ ਕਿ ਧਰਮ ਦੀ ਕਿਰਤ ਕਰੀਏ, ਵਣ ਛੱਕੀਏ ਅਤੇ ਨਾਮ ਜਪੀਏ। ਇੱਥੇ ਬਾਬੇ ਦਾ ਲੈਕਚਰ ਮੁੱਕ ਗਿਆ। ਇੱਕ ਸੱਜਣ ਨੇ ਕਿਹਾ, ਬਾਬਾ ਜੀ ਬਸ। ਤਾਂ ਬਾਬੇ ਨੇ ਖਿੜ ਕੇ ਕਿਹਾ, ਭਾਈ, ਮੇਰੇ ਹੱਡ ਜੋ ਬੀਤਿਆ ਮੈਂ ਸੁਣਾ ਦਿੱਤਾ ਹੈ। ਇਹ ਤੁਸੀਂ ਜਾਣਦੇ ਹੀ ਹੋ ਕਿ ਮੈਂ ਅਨਪੜ੍ਹ ਰਾਹਕ ਹਾਂ, ਸੋ ਮੈਨੂੰ ਫਾਰਸੀ ਅੰਗਰੇਜ਼ੀਆਂ ਵਾਲੀ ਚਾਤਰੀ ਨਹੀਂ ਆਉਂਦੀ। ਇੱਕੋ ਗੱਲ ਜਾਣਦਾ ਹਾਂ ਕਿ ਗੁਰੂ ਜੀ ਐਸਾ ਆਦਮੀ ਬਣਾਉਣ ਵਾਲੇ ਕਾਰੀਗਰ ਸਨ ਕਿ ਜੇ ਉਹ ਜਿਹੇ ਆਦਮੀਆਂ ਦੀ ਸਾਰੀ ਧਰਤੀ ਹੋ ਜਾਵੇ ਤਾਂ ਧਰਤੀ ਹੀ ਬੈਕੁੰਠ ਬਣ ਜਾਵੇ। ਕਿਸੇ ਕੁਟਵਾਲ ਦੀ ਹਵਾਲਾਤ ਦੀ, ਹੜੀ ਬੇੜੀ ਦੀ ਲੋੜ ਹੀ ਨਾ ਰਹੇ। ਜ਼ੋਰ ਜ਼ੁਲਮ ਦੂਰ ਹੋ ਜਾਵੇ, ਪਿਆਰ ਹੀ ਪਿਆਰ ਫੈਲ ਜਾਵੇ। ਹੋਰ ਬਈ ਸੱਜਣੋ, ਜੇ ਅਸਾਂ ਉਹ ਜਿਹੇ ਆਦਮੀ ਬਣਨ ਦਾ ਹੀਲਾ ਨਹੀਂ ਕਰਨਾ ਜਿਹੋ ਜਿਹੇ ਆਦਮੀ ਕੇ ਸਤਿਗੁਰ ਸਾਨੂੰ ਬਣਾਉਂਦਾ ਹੈ, ਤਦ ਅਸਾਂ ਉਪਕਾਰ ਗਿਣ ਛੱਡੇ ਅਤੇ ਉਸ ਰਾਹ ਨਾ ਟੁਰੇ ਤਾਂ ਮੇਰੀ ਜਾਚੇ ਬੇਅਦਬੀ ਹੀ ਹੈ। ਸੱਜਣੋ, ਰਤੀ ਰਵਾਲ ਕਿਣਕਾ ਭੋਰਾ, ਜਿੰਨਾ ਹੋ ਸਕੇ ਸਾਨੂੰ ਸਭ ਨੂੰ ਉਸੇ ਤੋਰੇ ਤੁਰਨਾ ਲੋੜੀਏ, ਜਿਸ ਤੋਰੇ ਸਤਿਗੁਰ ਤੋਰਨਾ ਚਾਹੁੰਦਾ ਹੈ। ਅੱਗੇ ਮਿਹਰ ਵਾਹਿਗੁਰੂ ਕਰੇ। ਇਸ ਤਰ੍ਹਾਂ ਦੇ ਜੀਵਨ ਅਤੇ ਖਿਆਲਾਂ ਨਾਲ ਇਹ ਬਾਬਾ ਸੀ ਨੋਤ ਸਿੰਘ। ਇਸ ਦੇ ਘਰ ਵਿੱਚ ਸੁਭਾਗ ਨੂੰ ਨਾਮ ਦੀ ਕਮਾਈ ਦਾ ਖੂਬ ਸਮਾਂ ਮਿਲਿਆ। ਨਿਸ਼ਚਿੰਤ ਆਪਣੇ ਆਹਰੇ ਲੱਗੀ ਰਹਿੰਦੀ, ਹੱਥਾਂ ਨਾਲ ਘਰ ਦਾ ਨਿੱਕਾ ਨਿੱਕਾ ਕੰਮ ਵੀ ਕਰਦੀ ਰਹਿੰਦੀ। ਨੰਦ ਕੌਰ ਤੋਂ ਸੂਤ ਕੱਟਣਾ, ਮੱਖਣ ਕੱਢਣਾ, ਘਿਓ ਬਣਾਉਣਾ ਆਦਿ ਸਿੱਖ ਗਈ ਸੀ। ਸੋ ਹੁਣ ਹੱਥ ਕਾਰ ਵੱਲ, ਮਨ ਕਰਤਾਰ ਵੱਲ ਲੱਗਾ ਰਹਿੰਦਾ ਹੈ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, इस लिखत का अगला हिस्सा आप जी अगे पढ़ के सरवण कराने की कोशिश करांगे जी। वाहिगुरु जी का खालसा, वाहिगुरु जी की।